ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੈ ਧਿਆਵਹਿ ਦਿਨ ਰਾਤ ਸਭ ਤੁਝ ਹੀ ਥਾਵ ਮੰਗ ਦੇ ਮੇਰੇ ਸਾਹਾ ਤੂੰ ਸਭ ਨਾ ਕਰੈ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾਹੀ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭ ਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਹੈ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੈ ਧਿਆਵ ਹੈ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਸਵਾਰੀ ਗੁਰੂ ਪਿਆਰੀ ਸਾਧਸੰਗ ਜੀਓ, ਆਪ ਵੱਡੇ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ, ਧੰਨ ਧੰਨ ਸਤਿਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਦਾ ਪਾਵਨ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ। ਅੰਮ੍ਰਿਤ ਵੇਲੇ ਜੋ ਸਤਿਗੁਰੂ ਜੀ ਨੇ ਆਪਣੇ ਤਖ਼ਤ ਤੇ ਬਿਰਾਜਮਾਨ ਹੋ ਕਰਕੇ ਸਾਨੂੰ ਸਾਰਿਆਂ ਨੂੰ ਸਿਹਤ ਬਖਸ਼ਿਸ਼ ਕੀਤੀ ਹੈ ਦਾ ਮੂਲ ਪਾਠ ਆਪ ਜੀ ਨੇ ਅਦਬ ਸਤਿਕਾਰ ਸਹਿਤ ਗੁਰੂ ਘਰ ਦੇ ਪਿਆਰ ਵਾਲੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਪਾਸੋਂ ਅਦਬ ਸਤਿਕਾਰ ਸਹਿਤ ਸਰਵਣ ਕੀਤਾ ਹੈ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਆਪ ਵੱਡੀ ਗਿਣਤੀ ਦੇ ਵਿੱਚ ਸੱਜ ਬੈਠੇ ਹੋ। ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਪੀਟੀਸੀ ਚੈਨਲ ਦੇ ਰਾਹੀਂ ਵੀ ਸਿੱਖ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਇਕਾਗਰ ਚੇਤ ਹੋ ਕਰਕੇ ਰੋਜ਼ਾਨਾ ਦੀ ਤਰ੍ਹਾਂ ਸਤਿਗੁਰ ਜੀ ਦੇ ਪਾਵਨ ਬਚਨ ਸਰਵਣ ਕਰਦੀਆਂ ਨੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਦੇ ਜੀਵਨ ਬਾਰੇ ਆਪ ਭਲੀ ਪ੍ਰਕਾਰ ਜਾਣੂ ਹੋ, 7 ਸਾਲ ਦੀ ਉਮਰ ਦੇ ਵਿੱਚ ਸਿਰ ਦੇ ਉੱਤੋਂ ਮਾਂ ਦਾ ਸਾਇਆ ਵੀ ਚਲਾ ਗਿਆ, ਪਿਤਾ ਦਾ ਛਾਇਆ ਵੀ ਚਲਾ ਗਿਆ। 7 ਸਾਲ ਦੀ ਉਮਰ ਦੇ ਵਿੱਚ ਐਸੀ ਅਵਸਥਾ ਬਣ ਗਈ ਲਾਹੌਰ ਸ਼ਹਿਰ ਦੇ ਵਿੱਚ ਚਾਚੇ ਤਾਏ ਸ਼ਰੀਕ ਉਸ ਦੁੱਖ ਦੀ ਘੜੀ ਦੇ ਵਿੱਚ ਬਿਪਤ ਪਰੀ ਸਭ ਹੀ ਸੰਗ ਛੱਡਤ ਕੋ ਨਾ ਆਵਤ ਨੇਰੇ, ਸਾਰਿਆਂ ਨੇ ਸਾਥ ਛੱਡ ਦਿੱਤਾ। ਨਾਮ ਭਾਈ ਜੇਠਾ ਜੀ ਕਿਤੇ ਆਪਣੇ ਚਾਚੇ ਤਾਇਆਂ ਸ਼ਰੀਕਿਆਂ ਦੇ ਬੱਚਿਆਂ ਦੇ ਨਾਲ ਖੇਡਣ ਨੂੰ ਮਨ ਕਰੇ ਤਾਂ ਚਾਚੀਆਂ ਤਾਈਆਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਦੇਣੇ। ਭਾਈ ਜੇਠਾ ਜੀ ਦੇ ਨਾਲ ਆਪਣੇ ਬੱਚਿਆਂ ਨੂੰ ਖੇਡਣ ਨਹੀਂ ਦੇਣਾ, ਇਹ ਗੱਲ ਕਹਿ ਦੇਣੀ ਕਿ ਇਹ ਬੱਚਾ ਜਿਸ ਦੇ ਸਿਰ ਦੇ ਉੱਤੇ ਮਾਂ ਨਹੀਂ ਹੈ, ਪਿਓ ਨਹੀਂ ਹੈ, ਸ਼ਬਦ ਕਹਿਣ ਨੂੰ ਜੀ ਤੇ ਨਹੀਂ ਕਰਦਾ ਪਰ ਇਹ ਉਹਨਾਂ ਦੀ ਬੋਲੀ ਹੈ, ਉਹ ਆਖਦੇ ਸਨ ਇਹ ਮਨਹੂਸ ਬੱਚਾ ਹੈ, ਇਸ ਦੇ ਮੱਥੇ ਨਹੀਂ ਲੱਗਣਾ। ਪਰ ਉਹਨਾਂ ਨੂੰ ਕੀ ਪਤਾ ਸੀ ਕਿ ਆਉਣ ਵਾਲਾ ਸਮਾਂ ਇੱਕ ਐਸਾ ਹੋਏਗਾ ਜਿਸ ਦੇ ਮੱਥੇ ਲੱਗਣ ਤੋਂ ਤੁਸੀਂ ਗਰੇਜ ਕਰਦੇ ਹੋ, ਪਰਹੇਜ ਕਰਦੇ ਹੋ। ਸਾਧ ਸੰਗਤ ਜੀ, ਅੱਜ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਮੱਥੇ ਲੱਗਣ ਵਾਸਤੇ, ਮੱਥਾ ਟੇਕਣ ਵਾਸਤੇ ਲੰਮੀਆਂ ਲੰਮੀਆਂ ਲਾਈਨਾਂ ਦੇ ਵਿੱਚ 6-6 ਘੰਟੇ ਖੜਨਾ ਪੈਂਦਾ ਹੈ, ਫਿਰ ਜਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ, ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨ ਦਾਰੇ ਹੁੰਦੇ ਨੇ। ਉਹਨਾਂ ਦੀਆਂ ਬਾਤਾਂ ਨੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਬਚਨ ਵਿੱਚ ਸਾਨੂੰ ਜੋ ਸੇਧ ਬਖਸ਼ਿਸ਼ ਕੀਤੀ ਹੈ ਕਿ ਇਹ ਭਾਈ ਸੰਸਾਰਕ ਤੌਰ ਦੇ ਉੱਤੇ ਮਨੁੱਖ ਜ਼ਿੰਦਗੀ ਦੇ ਵਿੱਚ ਸੁੱਖ ਚਾਹੁੰਦਾ ਹੈ। ਦੁਨੀਆਂ ਦੇ ਵਿੱਚ ਤੁਹਾਨੂੰ ਕੋਈ ਐਸਾ ਮਨੁੱਖ ਨਹੀਂ ਮਿਲੇਗਾ ਜਿਹੜਾ ਇਹ ਗੱਲ ਕਹਿੰਦਾ ਹੋਵੇ ਕਿ ਜੀਵਨ ਦੇ ਵਿੱਚ ਮੈਨੂੰ ਦੁੱਖ ਆ ਜਾਣਾ, ਤੇ ਨਾ ਦੁੱਖ ਕੋਈ ਮੰਗਦਾ ਹੈ। ਸੁੱਖਾਂ ਦੀ ਪ੍ਰਾਪਤੀ ਵਾਸਤੇ ਮਨੁੱਖ ਤਤਪਰ ਰਹਿੰਦਾ ਹੈ ਦਿਨ ਰਾਤ, ਤੇ ਉਹ ਆਪਣੇ ਅਕੀਦੇ ਦੇ ਮੁਤਾਬਕ ਉਹ ਸੋਚਦਾ ਹੈ, ਸਮਝਦਾ ਹੈ ਕਿ ਸ਼ਾਇਦ ਸੁੱਖ ਜਿਹੜੇ ਨੇ ਮੈਨੂੰ ਸੰਸਾਰ ਦੇ ਵਿੱਚੋਂ ਬਹੁਤਾ ਜੇ ਮੈਂ ਧਨ ਇਕੱਠਾ ਕਰ ਲਵਾਂ, ਹੋ ਸਕਦਾ ਹੈ ਬਹੁਤਾ ਧਨ ਇਕੱਠਾ ਕਰਨ ਦੇ ਨਾਲ ਮੇਰੇ ਘਰ ਵਿੱਚ ਸੁੱਖ ਆ ਸਕਦੇ ਨੇ। ਪਰ ਤੁਸੀਂ ਧਿਆਨ ਮਾਰ ਕੇ ਵੇਖੋ ਉਹਨਾਂ ਧਨਾੜ ਵਿਅਕਤੀਆਂ ਨੂੰ, ਉਹਨਾਂ ਅਮੀਰ ਵਿਅਕਤੀਆਂ ਨੂੰ ਜਿਨ੍ਹਾਂ ਦੇ ਘਰ ਦੇ ਵਿੱਚ ਧਨ ਦੌਲਤ ਦੇ ਭੰਡਾਰ ਲੱਗੇ ਨੇ, ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਦੇ ਘਰ ਵਿੱਚ ਸੁੱਖ ਹੈ। ਐਲਾਨਿਆ ਇਹ ਗੱਲ ਕਹਿ ਦਿੱਤੀ ਹੈ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ, ਇਹ ਸੰਸਾਰ ਦੇ ਲੋਕੋ ਇਸ ਭਰਮ ਵਿੱਚ ਨਾ ਪਇਓ, ਇਸ ਭੁਲੇਖੇ ਵਿੱਚ ਨਾ ਰਹਿਓ। ਜੇ ਤੁਸੀਂ ਇਸ ਭਰਮ ਭੁਲੇਖੇ ਵਿੱਚ ਰਹਿੰਦੇ ਹੋ ਕਿ ਸੰਸਾਰ ਦੇ ਵਿੱਚ ਬਹੁਤ ਸਾਰਾ ਧਨ ਇਕੱਠਾ ਕਰ ਲਈਏ, ਧਨ ਇਕੱਠਾ ਕਰਨ ਦੇ ਨਾਲ ਸੁੱਖ ਆਉਣਗੇ, ਤਾਂ ਸਤਿਗੁਰੂ ਜੀ ਨੇ ਮੋਹਰ ਲਾ ਦਿੱਤੀ ਹੈ ਸੁੱਖ ਨਾ ਹੀ ਰੇ ਬਹੁਤਾ ਧਨ ਖਾਟੇ। ਬਹੁਤਾ ਧਨ, ਧਨ ਖੱਟਣਾ ਹੈ, ਕਮਾਈ ਜ਼ਰੂਰ ਕਰਨੀ ਹੈ, ਕਿਰਤ ਕਰਨੀ ਹੈ, ਪਰ ਜੀਵਨ ਦਾ ਲਕਸ਼ ਜਿਹੜਾ ਹੈ, ਏਮ ਜਿਹੜਾ ਹੈ, ਟਾਰਗੇਟ ਜਿਹੜਾ ਹੈ, ਉਹ ਬਹੁਤਾ ਧਨ ਇਕੱਠਾ ਕਰਕੇ ਸੁੱਖ ਨਹੀਂ ਜੇ ਆਉਂਦੇ। ਫਿਰ ਆਖਿਆ ਸ਼ਾਇਦ ਇਹ ਸੁੱਖ ਸੰਸਾਰ ਦਾ ਜੇ ਕੋਈ ਰਾਜ ਭਾਗ ਮਿਲ ਜਾਵੇ, ਕੋਈ ਬਾਦਸ਼ਾਹੀ ਮਿਲ ਜਾਵੇ, ਸ਼ਾਇਦ ਵੱਡੇ ਵੱਡੇ ਰਾਜੇ ਮਹਾਰਾਜੇ ਜਿਹੜੇ ਨੇ ਇਹ ਬੜੇ ਸੁਖੀ ਹੋਣਗੇ, ਜਦੋਂ ਇਹਨਾਂ ਵਾਲੇ ਪਾਸੇ ਜਾ ਕਰਕੇ ਵੇਖਿਆ ਤਾਂ ਤ੍ਰਿਪਤ ਇਹ ਵੀ ਨਾ ਹੋਏ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਵਿੱਚ ਫਰਮਾਨ ਕਰ ਦਿੱਤਾ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੁੱਝੀ। ਇਹ ਵੀ ਖੁਸ਼ ਨਹੀਂ ਹੋਏ, ਇਹਨਾਂ ਦੇ ਘਰ ਵਿੱਚ ਵੀ ਖੁਸ਼ੀ ਨਹੀਂ ਆਈ। ਫਿਰ ਇਹ ਮਨ ਵਿੱਚ ਸੋਚਿਆ ਕਿ ਬਹੁਤ ਵੱਡਾ ਘਰ ਹੋਵੇ ਤੇ ਮਹੱਲ ਹੋਣ, ਨੌਕਰ ਚਾਕਰ ਕੰਮ ਕਰਦੇ ਹੋਣ, ਸ਼ਾਇਦ ਉਹਨਾਂ ਦੇ ਘਰ ਵਿੱਚ ਬਹੁਤ ਸੁੱਖ ਹੋਏਗਾ। ਜਦੋਂ ਉਹਨਾਂ ਦੇ ਘਰਾਂ ਵਿੱਚ ਵੀ ਜਾ ਕਰਕੇ ਵੇਖਿਆ ਤੇ ਸਤਿਗੁਰੂ ਜੀ ਨੇ ਐਲਾਨਿਆ, ਇਹ ਬਾਣੀ ਵਿੱਚ ਕਹਿ ਦਿੱਤਾ, ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਸਾਰਾ ਸੰਸਾਰ ਵੇਖ ਲਿਆ ਤੇ ਸਤਿਗੁਰੂ ਜੀ ਨੇ ਇਹ ਪਾਵਨ ਬਚਨ ਬਾਣੀ ਵਿੱਚ ਸਮਝਾ ਦਿੱਤੇ ਸਾਨੂੰ, ਇਹ ਦੁਨੀਆਂ ਦੇ ਲੋਕੋ ਤੁਹਾਨੂੰ ਹੁਣ ਸੰਸਾਰ ਵੇਖਣ ਦੀ ਲੋੜ ਨਹੀਂ ਹੈ। ਮੇਰੇ ਗੁਰੂ ਨੇ ਇਹ ਵੇਖ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਰ ਦਿੱਤਾ ਹੈ ਕਿ ਸੁੱਖ ਜਿਹੜਾ ਹੈ ਉਹ ਨਾਮ ਤੋਂ ਬਗੈਰ ਨਹੀਂ ਮਿਲਣਾ, ਨਾਮ ਜਪਣ ਤੋਂ ਬਗੈਰ ਨਹੀਂ ਮਿਲਣਾ। ਤੇ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਹੋਰ ਇਸ ਗੱਲ ਦੀ ਪ੍ਰੋੜਤਾ ਕੀਤੀ ਹੈ। ਕਬੀਰ ਸਾਹਿਬ ਜੀ ਨੂੰ ਜਦੋਂ ਪੁੱਛਿਆ ਗਿਆ ਹੈ ਕਿ ਕੌਣ ਸੁਖੀ ਹੈ ਮਨੁੱਖ ਇਸ ਸੰਸਾਰ ਦੇ ਵਿੱਚ, ਬਾਦਸ਼ਾਹ ਕਹਿੰਦੇ ਨਹੀਂ, ਬਹੁਤੇ ਧਨ ਵਾਲਾ ਨਹੀਂ, ਵੱਡੇ ਪਰਿਵਾਰਾਂ ਵਾਲਾ ਨਹੀਂ, ਵੱਡੇ ਘਰਾਂ ਵਾਲਾ ਨਹੀਂ। ਕਬੀਰ ਸਾਹਿਬ ਜੀ ਆਖਦੇ ਹਨ, ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ। ਇੱਕ ਪਾਸੇ ਸਤਿਗੁਰੂ ਜੀ ਨੇ ਗੱਲ ਕਹਿ ਦਿੱਤੀ ਕਿ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਤੇ ਦੂਸਰੇ ਪਾਸੇ ਗੁਰਬਾਣੀ ਨੇ ਇਸ ਗੱਲ ਦਿੱਤੇ ਮੋਹਰ ਲਾ ਦਿੱਤੀ ਭਗਤ ਕਬੀਰ ਸਾਹਿਬ ਜੀ ਨੇ ਕਿ ਹਰ ਕਾ ਸਿਮਰਨ ਜੋ ਕਰੇ, ਕਿ ਜਿਹੜਾ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਸ ਕਾਲਪੁਰ ਪਰਮਾਤਮਾ ਨੂੰ ਜਪਦਾ ਹੈ, ਉਹਦਾ ਨਾਮ ਤੇ ਆਉਂਦਾ ਹੈ, ਸੰਸਾਰ ਵਿੱਚ ਉਹ ਸਾਰਿਆਂ ਤੋਂ ਸੁਖੀ ਮਨੁੱਖ ਹੈ। ਇੱਕ ਗੱਲ ਇਹ ਸਪਸ਼ਟ ਕੀਤੀ, ਇੱਕ ਗੱਲ ਅੱਜ ਸਤਿਗੁਰੂ ਜੀ ਨੇ ਇਹ ਸਪਸ਼ਟ ਕੀਤੀ ਹੈ, ਦੁਨੀਆਂ ਦੇ ਵਿੱਚ ਸੰਸਾਰ ਦੇ ਵਿੱਚ ਮਨੁੱਖ ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਛੋਟੇ ਛੋਟੇ ਸ਼ਾਹਾਂ ਦੇ ਕੋਲ ਜਾਂਦਾ ਹੈ, ਔਰ ਸ਼ਾਹੂਕਾਰਾਂ ਦੇ ਕੋਲ ਜਾ ਕਰਕੇ ਆਪਣੀਆਂ ਲੋੜਾਂ ਪੂਰੀਆਂ ਕਰਦਾ ਹੈ। ਤੇ ਸ਼ਾਹੂਕਾਰ ਜਦੋਂ ਅਸੀਂ ਆਪਣੀ ਕੋਈ ਧੀ ਭੈਣ ਬੱਚੇ ਦਾ ਵਿਆਹ ਕਰਨਾ ਹੁੰਦਾ ਹੈ, ਅਸੀਂ ਸ਼ਾਹ ਦੇ ਕੋਲ ਜਾਂਦੇ ਹਾਂ, ਸ਼ਾਹੂਕਾਰ ਦੇ ਕੋਲ ਜਾਂਦੇ ਹਾਂ, ਅਸੀਂ ਉਸ ਨੂੰ ਗੱਲ ਕਹਿੰਦੇ ਹਾਂ ਕਿ ਕੁਝ ਨਾ ਕੁਝ ਅਮਾਨਤ ਸਾਡੇ ਕੋਲ ਗਿਰਵੀ ਰੱਖ ਲਓ, ਸਾਨੂੰ ਆਪਣੇ ਕਾਰਜਾਂ ਵਾਸਤੇ ਕੁਝ ਮਾਇਆ ਦੀ ਧਨ ਪਦਾਰਥਾਂ ਦੀ ਲੋੜ ਹੈ, ਤੇ ਉਹ ਸ਼ਾਹੂਕਾਰ ਆਪਣੇ ਬਹੀ ਖਾਤੇ ਤੇ ਲਿਖ ਲੈਂਦਾ ਹੈ ਤੇ ਵਿਆਜ ਸਹਿਤ ਰਕਮ ਲਿਖਦਾ ਹੈ ਤੇ ਮਾਫ ਕਰਨਾ, ਫਿਰ ਉਸ ਤੋਂ ਬਾਅਦ ਉਹ ਪ੍ਰਾਪਤ ਉਹ ਲਈ ਹੋਈ ਰਕਮ ਸਾਨੂੰ ਵਿਆਜ ਦੇ ਨਾਲ ਮੋੜਨੀ ਪੈਂਦੀ ਹੈ। ਸਤਿਗੁਰੂ ਜੀ ਕਹਿੰਦੇ ਇੱਕ ਉਹ ਸ਼ਾਹ ਹੈ ਜਿਹਦੇ ਕੋਲ ਤੁਸੀਂ ਆਪਣੀ ਮੰਗ ਆਪਣੀ ਲੋੜ ਪੂਰੀ ਕੀਤੀ ਪਰ ਵਿਆਜ ਦੇ ਨਾਲ ਤੁਹਾਨੂੰ ਮੁੜ ਕੇ ਦੇਣੀ ਪਈ। ਇੱਕ ਸ਼ਾਹਾਂ ਦਾ ਸ਼ਾਹ ਉਹ ਹੈ ਜਿਸ ਦੀ ਅੱਜ ਗੱਲ ਕੀਤੀ ਜਾ ਰਹੀ ਹੈ। ਸਤਸੰਗ ਜੀ ਜੋ ਦੇ ਦਿੰਦਾ ਨਾ ਉਹ ਬਹੀਆਂ ਖਾਤਿਆਂ ਵਿੱਚ ਲਿਖਦਾ ਤੇ ਨਾ ਹੀ ਉਹ ਲੈਣ ਦੀ ਵਾਪਸ ਲੈਣ ਦੀ ਮੁੜ ਕੇ ਕੋਈ ਆਸ ਰੱਖਦਾ। ਇੱਕ ਉਹ ਸ਼ਾਹ ਦੀ ਗੱਲ ਕੀਤੀ, ਇੱਕ ਅੱਜ ਸਤਿਗੁਰੂ ਜੀ ਨੇ ਦਰਸ਼ਨ ਦੀ ਗੱਲ ਕੀਤੀ ਕਿ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਤਰ੍ਹਾਂ ਦੇ ਵਿਦਵਾਨਾਂ ਨੇ ਦਰਸ਼ਨ ਮੰਨੇ ਨੇ। ਇੱਕ ਸਰਵਣ ਦਰਸ਼ਨ ਹੈ, ਸਰਵਣ ਦਰਸ਼ਨ ਉਹ ਦਰਸ਼ਨ ਹੈ ਜਿਹੜਾ ਅਸੀਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਬਾਣੀ ਦਾ ਅਧਿਐਨ ਕਰਕੇ ਉਹਦੀਆਂ ਸਿਫਤ ਸਲਾਹਾਂ ਨੂੰ ਸਰਵਣ ਕਰਦੇ ਹਾਂ। ਜਦੋਂ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਅਸੀਂ ਆਪਣੇ ਕੰਨਾਂ ਦੇ ਰਾਹੀਂ ਸਰਵਣ ਕਰਦੇ ਹਾਂ ਤੇ ਫਿਰ ਸਾਡੇ ਮਨ ਦੇ ਅੰਦਰ ਚਾਹ ਪੈਦਾ ਹੁੰਦਾ ਹੈ ਕਿ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜਿਹੜਾ ਐਸੇ ਦੈਵੀ ਗੁਣਾਂ ਦੇ ਨਾਲ ਭਰਪੂਰ ਹੈ, ਜੀ ਕਰਦਾ ਉਹਦੇ ਦਰਸ਼ਨ ਕਰਨ ਨੂੰ। ਇੱਕ ਹੈ ਇਹ ਸਰਵਣ ਦਰਸ਼ਨ ਜਿਹੜੇ ਸੁਣ ਕਰਕੇ, ਸਰਵਣ ਕਰਕੇ, ਬਾਣੀ ਨੂੰ ਸਰਵਣ ਕਰਕੇ, ਕੀਰਤਨ ਨੂੰ ਸਰਵਣ ਕਰਕੇ, ਕਥਾ ਨੂੰ ਸਰਵਣ ਕਰਕੇ ਜਿਹੜਾ ਮਨ ਦੇ ਵਿੱਚ ਚਾਹ ਉਤਪੰਨ ਹੋਇਆ ਹੈ ਉਹਨੂੰ ਅਸੀਂ ਸਰਵਣ ਦਰਸ਼ਨ ਕਹਿੰਦੇ ਹਾਂ। ਇੱਕ ਹੈ ਚਿੱਤਰ ਦਰਸ਼ਨ, ਭਾਵ ਗੁਰਬਾਣੀ ਗੁਰਮਤ ਭਾਵਾਂ ਮੂਰਤੀ ਪੂਜਾ ਦੀ ਉਪਾਸ਼ਕ ਨਹੀਂ ਹੈ ਨਾ ਅਸੀਂ ਮੰਨਦੇ ਹਾਂ, ਕਿਉਂਕਿ ਉਹ ਚੱਕਰ ਚੇਹਨ ਅਰ ਵਰਣ ਜਾਤ ਅਰ ਪਾਤ ਨਹਿਣ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ, ਅਚਲ ਮੂਰਤ ਅਨਭਉ ਪ੍ਰਕਾਸ਼ਮ ਤੋਜਕ ਹੀਜੈ, ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣੀਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ, ਤਵ ਸਰਬ ਨਾਮ ਕਥੇ ਕਵਨ ਕਰਮ ਨਾਮ ਵਰਣਤ ਸੁਮਤ। ਉਹਦਾ ਚਿੱਤਰ ਕੋਈ ਨਹੀਂ ਹੈ, ਉਹ ਅਕਾਲ ਮੂਰਤ ਹੈ, ਪਰ ਫਿਰ ਵੀ ਕਈ ਵਾਰੀ ਅਸੀਂ ਗੁਰੂਆਂ ਦੀਆਂ ਲੱਗੀਆਂ ਹੋਈਆਂ ਤਸਵੀਰਾਂ ਨੂੰ ਵੇਖ ਕਰਕੇ ਸਾਨੂੰ ਗੁਰੂਆਂ ਦੀ ਯਾਦ ਆ ਜਾਂਦੀ ਹੈ। ਇਸ ਕਰਕੇ ਉਹ ਅਜਾਇਬ ਘਰ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਅਸੀਂ ਤਸਵੀਰਾਂ ਰੱਖੀਆਂ ਨੇ ਪਰ ਉਹਦੀ ਅਸੀਂ ਪੂਜਾ ਨਹੀਂ। ਕਈ ਵਾਰੀ ਉਹਨਾਂ ਦੇ ਚਿੱਤਰਾਂ ਦੇ ਦਰਸ਼ਨ ਕਰਕੇ ਵੀ ਸਾਨੂੰ ਗੁਰੂਆਂ ਦੀ ਯਾਦ ਆਉਂਦੀ, ਉਹਨੂੰ ਚਿੱਤਰ ਦਰਸ਼ਨ ਕਹਿੰਦੇ ਆ। ਇੱਕ ਹੈ ਸੁਪਨ ਦਰਸ਼ਨ, ਰਾਤ ਨੂੰ ਸੁਪਨੇ ਆਏ, ਸੁਪਨੇ ਦੇ ਵਿੱਚ ਗੁਰੂ ਸਾਹਿਬ ਜੀ ਦੇ, ਕਈ ਵਾਰੀ ਸੰਗਤਾਂ ਜਿਹੜੀਆਂ ਗੁਰੂ ਦਰਬਾਰ ਵਿੱਚ ਸੱਜਦੀਆਂ ਨੇ, ਬਾਣੀ ਪੜ੍ਹਦੀਆਂ ਨੇ, ਸੰਗਤ ਕਰਦੀਆਂ ਨੇ, ਉਹਨਾਂ ਨੂੰ ਰਾਤ ਨੂੰ ਸੁੱਤੇ ਪਿਆ ਵੀ ਸੰਗਤ ਦੇ ਦਰਸ਼ਨ ਆਉਂਦੇ ਨੇ, ਸੁੱਤੇ ਪਿਆ ਬਾਣੀ ਪੜ੍ਹਦੇ ਨੇ, ਕਬੀਰ ਸੁਪਨੇ ਹੋਂ ਬਰੜਾਏ ਕੈ ਮੁੱਖ ਮੈਂ ਨਿਕਸ ਰਾਮ। ਉਹ ਰਾਤ ਨੂੰ ਸੁਪਨਿਆਂ ਦੇ ਵਿੱਚ ਵੀ ਵਾਹਿਗੁਰੂ ਕਰਦੇ ਨੇ, ਪਰ ਜਿਹੜੇ ਬਾਣੀ ਨਹੀਂ ਪੜ੍ਹਦੇ, ਸੰਗਤ ਨਹੀਂ ਕਰਦੇ, ਕੁਸੰਗਤ ਵਿੱਚ ਜਾਂਦੇ ਨੇ, ਉਹਨਾਂ ਨੂੰ ਸੁਪਨੇ ਵੀ ਡਰਾਉਣੇ ਆਉਂਦੇ ਨੇ। ਇੱਕ ਹੈ ਸੁਪਨ ਦਰਸ਼ਨ, ਇੱਕ ਹੈ ਪ੍ਰਤੱਖ ਦਰਸ਼ਨ। ਚੌਥਾ ਪ੍ਰਤੱਖ ਦਰਸ਼ਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਇਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅਸੀਂ ਦੇਸ਼ਾਂ ਵਿੱਚ ਚੱਲ ਜਾਈਏ, ਵਿਦੇਸ਼ਾਂ ਵਿੱਚ ਚੱਲ ਜਾਈਏ, ਕਿਸੇ ਵੀ ਥਾਂ ਤੇ ਚੱਲ ਜਾਈਏ, ਦੇਹਧਾਰੀ ਗੁਰੂ ਹੋਏਗਾ, ਉਹ ਸਾਨੂੰ ਕਿਸੇ ਇੱਕ ਵਿਸ਼ੇਸ਼ ਥਾਂ ਦੇ ਉੱਤੇ ਉਹਦੇ ਦਰਸ਼ਨ ਹੋ ਸਕਦੇ ਨੇ। ਜੇ ਸਾਨੂੰ ਕਿਤੇ ਦਰਸ਼ਨ ਕਰਨ ਦੀ ਲੋੜ, ਦੇਸ਼ਾਂ ਵਿਦੇਸ਼ਾਂ ਵਿੱਚ ਵਿਪਤਾ ਬਣ ਜਾਵੇ, ਮੁਸ਼ਕਲ ਬਣ ਜਾਵੇ, ਉਹ ਦੇਹਧਾਰੀ ਗੁਰੂ ਜਿਹੜਾ ਆਪਣੇ ਸਥਾਨ ਤੋਂ ਉੱਥੇ ਕਿਵੇਂ ਤੁਹਾਨੂੰ ਦਰਸ਼ਨ ਦੇਣ ਜਾ ਸਕਦਾ। ਇਸ ਕਰਕੇ ਪ੍ਰਤੱਖ ਦਰਸ਼ਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ। ਇਹ ਜੈ ਜੈ ਪੇਖੋ ਤੈ ਹਯੂਰ ਦੂਰ ਕਤਲ ਨਾ ਜਾਈ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੱਖ ਦਰਸ਼ਨ ਜਿੱਥੇ ਵੀ ਤੁਸੀਂ ਕਰਨਾ ਚਾਹੋ ਇਸ ਦੇ ਪ੍ਰਤੱਖ ਦਰਸ਼ਨ ਹੋ ਜਾਂਦੇ ਨੇ। ਔਰ ਭਗਤ ਧੰਨਾ ਜੀ ਨੇ ਇਹ ਵਿਧ ਸੁਣ ਕੇ, ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਭਗਤੀ ਦੇ ਨਾਲ, ਬੰਦਗੀ ਦੇ ਨਾਲ ਪ੍ਰਤੱਖ ਦਰਸ਼ਨ ਵੀ ਹੁੰਦੇ ਨੇ। ਅੱਜ ਦੇ ਦਰਸ਼ਨਾਂ ਦੀ ਗੱਲ ਕੀਤੀ ਹੈ, ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਆਖਿਆ ਤੂੰ ਸ਼ਾਹਾਂ ਦਾ ਸ਼ਾਹ ਹੈ, ਇਸ ਕਰਕੇ ਤੇਰੇ ਦਰਸ਼ਨ ਕੀਤਿਆਂ, ਤੇਰੀ ਬੰਦਗੀ ਕੀਤਿਆਂ, ਤੇਰਾ ਨਾਮ ਜਪਿਆ ਸੰਸਾਰ ਦੇ ਸੁੱਖ ਮਿਲਦੇ ਨੇ। ਤੇ ਨਾਲੇ ਇਹ ਵੀ ਦ੍ਰਿਸ਼ਟਾਂਤ ਦਿੱਤੇ ਨੇ ਸਤਿਗੁਰੂ ਜੀ ਨੇ, ਹੇ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ, ਤੇਰੇ ਤੂੰ ਬਗੈਰ ਹੋਰ ਕੋਈ ਸ਼ਾਹ ਨਹੀਂ ਹੈ। ਔਰ ਨਾਲ ਇਹ ਵੀ ਸਮਝਾਇਆ ਹੈ ਕਿ ਤੂੰ ਸੱਚਾ ਹੈ, ਸੰਸਾਰ ਦੇ ਵਿੱਚ ਬਾਕੀ ਸਾਰਾ ਸੰਸਾਰ ਆਉਣ ਜਾਣ ਵਾਲਾ ਹੈ, ਇਹ ਧਰਤ ਆਕਾਸ਼ ਪਤਾਲ ਚੰਦ ਸੂਰ ਬਿਨਾਸੀ ਇਹ ਖਤਮ ਹੋਣ ਵਾਲੇ ਨੇ, ਇਹ ਧਰਤੀ ਨਹੀਂ ਰਹੇਗੀ, ਇਹ ਸੂਰਜ ਨਹੀਂ ਰਹੇਗਾ, ਚੰਦ ਨਹੀਂ ਰਹੇਗਾ, ਤਾਰੇ ਨਹੀਂ ਰਹਿਣਗੇ, ਪਤਾਲ ਧਰਤ ਆਕਾਸ਼ ਪਤਾਲ ਚੰਦ ਸੂਰ ਬਿਨਾਸੀ ਲੱਖ ਚੁਰਾਸੀ ਮੇਦਨੀ ਸਭ ਆਵੈ ਜਾਸੀ, ਇਹ 84 ਲੱਖ ਜੂਨਾਂ ਆਉਣ ਜਾਣ ਵਾਲੀਆਂ ਨੇ, ਆ ਰਹੀਆਂ ਨੇ, ਜਾ ਰਹੀਆਂ ਨੇ, ਆ ਰਹੀਆਂ ਨੇ, ਜਾ ਰਹੀਆਂ ਨੇ। ਨੇਚਰ ਸੱਚ ਖੁਦਾਏ ਏਕ, ਇਹ ਕਾਲਪੁਰ ਪਰਮਾਤਮਾ ਤੂੰ ਸੱਚਾ ਹੈ, ਤੂੰ ਨੇਚਰ ਹੈ, ਤੂੰ ਆਦ ਸੱਚ ਹੈ, ਜੁਗਾਦ ਸੱਚ ਹੈ, ਹੈ ਵੀ ਸੱਚ ਹੈ, ਨਾਨਕ ਹੋਸੀ ਵੀ ਸੱਚ ਹੈ। ਅਸੀਂ ਕੱਲ ਨਹੀਂ ਸੀ, ਅੱਜ ਹਾਂ, ਕੱਲ ਨਹੀਂ ਹੋਵਾਂਗੇ, ਪਰਮਾਤਮਾ ਕੱਲ ਵੀ ਸੀ, ਅੱਜ ਵੀ ਹੈ ਤੇ ਕੱਲ ਵੀ ਹੋਵੇਗਾ, ਇਸ ਕਰਕੇ ਤੂੰ ਸੱਚਾ ਹੈ। ਉਸ ਤੋਂ ਉਪਰੰਤ ਸਤਿਗੁਰੂ ਜੀ ਨੇ ਅੱਜ ਦੇ ਇਸ ਪਾਵਨ ਬਚਨ ਵਿੱਚ ਇਹ ਵੀ ਸਾਨੂੰ ਸਮਝਾਇਆ ਕਿ ਉਹ ਕਾਲਪੁਰ ਪਰਮਾਤਮਾ ਸਾਰਿਆਂ ਜੀਵਾਂ ਦੇ ਵਿੱਚ ਵੱਸਦਾ, ਸਾਰਿਆਂ ਜੀਵਾਂ ਦੇ ਵਿੱਚ ਵੱਸਦਾ। ਸਭੇ ਘੱਟ ਰਾਮ ਬੋਲੇ, ਰਾਮ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਕੋਈ ਕਹਿ ਸਕਦਾ ਹੈ ਕਿ ਇਹਦੇ ਵਿੱਚ ਰੱਬ ਨਹੀਂ ਹੈ, ਇਹਦੇ ਵਿੱਚ ਪਰਮਾਤਮਾ ਨਹੀਂ ਹੈ, ਸਾਰਿਆਂ ਵਿੱਚ ਵੱਸਦਾ। ਸਤਿਗੁਰੂ ਜੀ ਨੇ ਅੱਜ ਦੇ ਇਸ ਪਾਵਨ ਬਚਨ ਵਿੱਚ ਇਹ ਵੀ ਸਮਝਾਇਆ ਉਹ ਸਾਰਿਆਂ ਜੀਵਾਂ ਨੂੰ ਦਾਤਾ ਦੇਣ ਵਾਲਾ ਇੱਕ ਦਾਤਾ ਹੈ, ਸਾਰੇ ਉਸਦੇ ਮੰਗਤੇ ਹਮ ਭੀਖ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੇ ਅਕਾਲਪੁਰ ਪਰਮਾਤਮਾ ਅਸੀਂ ਸਾਰੇ ਮੰਗਤੇ ਹਾਂ, ਤੇਰੇ ਕੋਲ ਮੰਗਣ ਆਉਂਦੇ ਹਾਂ, ਰੋਜ਼ ਮੰਗਦੇ ਹਾਂ, ਅਸੀਂ ਰੋਜ਼ ਮੰਗਣ ਆਉਂਦੇ ਹਾਂ, ਕੋਈ ਨਾ ਕੋਈ ਕਿਸੇ ਦੀ ਮੰਗ ਜ਼ਰੂਰ ਹੈ। ਪਰ ਸਤਿਗੁਰੂ ਜੀ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਇੱਕ ਦਿਨ ਆ ਕਰਕੇ ਚਾਹ ਦੇ ਵਿੱਚ ਗੁਰੂ ਕੇ ਸਿੱਖ ਨੂੰ ਕਹਿੰਦੇ ਨੇ, ਗੁਰੂ ਕੇ ਸਿੱਖਾਂ ਰੋਜ਼ ਮੰਗਣ ਹੀ ਆਉਂਦਾ ਹੈ, ਕਦੇ ਮਿਲਣ ਵੀ ਆਇਆ ਕਰ, ਮਿਲਣ ਵਾਸਤੇ ਵੀ ਆਇਆ ਕਰ, ਰੋਜ਼ ਮੰਗਣ ਹੀ ਆਉਂਦਾ। ਅਸੀਂ ਕਦੇ ਗੁਰੂ ਰਾਮਦਾਸ ਜੀ ਨੂੰ ਮਿਲਣ ਵਾਸਤੇ ਵੀ ਆਇਆ ਕਰੀਏ ਕਿ ਅੱਜ ਕੁਝ ਨਹੀਂ ਮਿਲਣਾ, ਅੱਜ ਕੁਝ ਨਹੀਂ ਮੰਗਣਾ, ਅੱਜ ਮਿਲਣ ਜਾਣਾ ਹੈ, ਅੱਜ ਗੁਰੂ ਰਾਮਦਾਸ ਜੀ ਨੂੰ ਮਿਲਣ ਜਾਣਾ ਹੈ। ਤੇ ਸਤਿਗੁਰੂ ਜੀ ਨੇ ਅੱਜ ਦੇ ਇਸ ਪਾਵਨ ਬਚਨ ਵਿੱਚ ਇਹ ਵੀ ਸਾਨੂੰ ਸਮਝਾਇਆ ਮੰਗਣਾ ਕੀ ਹੈ, ਕਿੱਥੋਂ ਮੰਗਣਾ ਹੈ। ਅਸੀਂ ਭਰਮ ਭੁਲੇਖਿਆ ਵਿੱਚ ਪੈ ਗਏ, ਅਸੀਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰ ਛੱਡ ਕੇ ਥਾਂ ਥਾਂ ਤੇ ਭਟਕਣਾ ਸ਼ੁਰੂ ਕਰ ਦਿੱਤਾ ਹੈ। ਸਾਨੂੰ ਭਾਵਾਂ ਐਲਾਨਿਆ ਗੁਰੂ ਸਾਹਿਬ ਜੀ ਨੇ ਇਹ ਬਚਨ ਕੀਤੇ ਹਨ ਕਿ ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੈਕ ਨਿਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ। ਗੁਰੂ ਕੇ ਸਿੱਖਾ ਤੈਨੂੰ ਜੋ ਕੁਝ ਵੀ ਚਾਹੀਦਾ ਹੈ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇ ਦੈ। ਤੈਨੂੰ ਫਿਰ ਕਬਰਾਂ ਤੇ ਜਾਣ ਦੀ ਕੀ ਲੋੜ ਹੈ, ਤੈਨੂੰ ਫਿਰ ਮੜੀਆਂ ਤੇ ਜਾਣ ਦੀ ਕੀ ਲੋੜ ਹੈ, ਤੈਨੂੰ ਫਿਰ ਦੇਵੀ ਦੇਵਤਿਆਂ ਦੇ ਕੋਲ ਕੀ ਲੋੜ ਹੈ ਜਾਣ ਦੀ। ਤੂੰ ਰੋਜ਼ ਤਾਂ ਇਹ ਪੜ੍ਹਦਾ ਹੈ ਕਿ ਤੁਮੈਂ ਸ਼ਾਂਤ ਕੋਈ ਅਵਰ ਨਾ ਧਿਆਉਂ, ਇਹ ਗੱਲ ਕਹੀ ਵੀ ਜਾਂਦਾ ਹੈ ਕਿ ਮੈਂ ਤੈਨੂੰ ਛੱਡ ਕੇ ਹੋਰ ਕਿਸੇ ਨੂੰ ਨਹੀਂ ਧਿਆਵਾਂਗਾ, ਪਰ ਨਾਲ ਨਾਲ ਵੀਰਵਾਰ ਕਿਤੇ ਨਾ ਕਿਤੇ ਮੜੀ ਤੇ ਦੀਵਾ ਵੀ ਜਗਾਇਆ ਹੁੰਦਾ ਹੈ, ਕਿਤੇ ਨਾ ਕਿਤੇ ਸ਼ਨੀਵਾਰ ਛੋਲਿਆਂ ਦਾ ਪ੍ਰਸ਼ਾਦ ਲੈ ਕਰਕੇ ਵੀ ਚਲ ਜਾਂਦਾ ਹੈ। ਇਹ ਗੱਲ ਕਹੀ ਜਾਂਦਾ ਹੈ ਕਿ ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ, ਸੱਚ ਜਾਣਿਓ ਆਪਣੇ ਆਪਣੇ ਅੰਦਰ ਝਾਤੀ ਮਾਰ ਕੇ ਵੇਖਿਓ ਕਿ ਅਸੀਂ ਸਾਰੇ ਦੁਆਰ ਛੱਡ ਦਿੱਤੇ ਹੈ, ਨਹੀਂ ਛੱਡੇ। ਅਸੀਂ ਤਾਂ ਮਾਫ ਕਰਨਾ ਆਨੰਦਪੁਰ ਸਾਹਿਬ ਭੁੱਲ ਗਏ ਹਾਂ, ਸਾਨੂੰ ਤਾਂ ਲਾਟਾਂ ਵਾਲੀ ਯਾਦ ਹੈ, ਸਾਨੂੰ ਤਾਂ ਅਨਮਤੀਆਂ ਦੇ ਸਥਾਨ ਯਾਦ ਨੇ, ਟਰਾਲੀਆਂ ਉੱਧਰ ਨੂੰ ਵੀ ਭਰੀਆਂ ਜਾਂਦੀਆਂ ਨੇ, ਟਰਾਲੀਆਂ ਆਨੰਦਪੁਰ ਸਾਹਿਬ ਨੂੰ ਵੀ ਭਰੀਆਂ ਜਾਂਦੀਆਂ ਨੇ। ਜਿਹਨੂੰ ਆਨੰਦਪੁਰ ਸਾਹਿਬ ਤੋਂ ਆਨੰਦ ਪ੍ਰਾਪਤ ਨਹੀਂ ਹੋਇਆ ਉਹਨੇ ਥਾਂ ਥਾਂ ਤੇ ਭਟਕੇ ਲੈਣਾ ਵੀ ਕੀ ਆ। ਅੱਜ ਦੇ ਇਸ ਪਾਵਨ ਬਚਨ ਵਿੱਚ ਗੁਰੂ ਰਾਮਦਾਸ ਜੀ ਨੇ ਸਾਨੂੰ ਇਹ ਗੱਲ ਸਮਝਾਈ ਹੈ ਚੰਗੀ ਤਰ੍ਹਾਂ ਕਿ ਭਾਈ ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਗੱਲ ਇਕੱਲੇ ਦਰਸ਼ਨ ਦੀ ਨਹੀਂ ਹੈ, ਸਾਰਾ ਸੰਸਾਰ ਦਰਸ਼ਨ ਕਰ ਰਿਹਾ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਤੱਤੀ ਤਵੀ ਤੇ ਬੈਠੇ ਨੇ ਤੇ ਚੰਦੂ ਜਿਹੜੇ ਕੜਛੇ ਭਰ ਭਰ ਕੇ ਰੇਤਾ ਦੇ ਪਾ ਰਿਹਾ, ਦਰਸ਼ਨ ਤਾਂ ਉਹ ਵੀ ਕਰ ਰਿਹਾ ਵਾ। ਗੱਲ ਦਰਸ਼ਨ ਦੀ ਨਹੀਂ ਹੈ, ਗੱਲ ਵਿਚਾਰਧਾਰਾ ਦੀ ਹੈ। ਜਿਨ੍ਹਾਂ ਦੀ ਗੁਰੂ ਦੇ ਨਾਲ ਵਿਚਾਰਧਾਰਾ ਰਲ ਜਾਵੇ, ਤੇ ਸਤਿਗੁਰੂ ਜੀ ਨੇ ਆਖਿਆ ਦਰਸ਼ਨ ਤਾਂ ਪ੍ਰਿਥੀਆ ਵੀ ਕਰ ਰਿਹਾ ਸੀ, ਵੱਡਾ ਭਰਾ ਉਹ ਵੀ ਦਰਸ਼ਨ ਕਰਦਾ ਵੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਗੁਰੂ ਸ਼ਬਦ ਦੀ ਵਿਚਾਰ ਹੈ, ਜੋ ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੈ ਮਨ ਕੀ ਮਤੜੀ ਵਿਸਾਰੈ ਦੂਜਾ ਭਾਉ ਜੀਓ। ਜੋ ਗੁਰੂ ਕਹੇ, ਜੋ ਗੁਰੂ ਕਹਿੰਦਾ ਉਹ ਕਾਰ ਕਰਨੀ ਹੈ, ਜਿਸ ਕੰਮ ਨੂੰ ਕਰਨ ਵਾਸਤੇ ਗੁਰੂ ਆਗਿਆ ਨਹੀਂ ਦਿੰਦਾ, ਗੁਰੂ ਕੇ ਸਿੱਖ ਨੇ ਉਹ ਕਾਰਜ ਨਹੀਂ ਜੇ ਕਰਨੇ। ਪਰ ਧਿਆਨ ਮਾਰ ਕੇ ਵੇਖ ਲਿਓ, ਸਾਨੂੰ ਇਹ ਗੁਰੂ ਐਲਾਨਿਆ ਗੱਲ ਕਹਿ ਰਿਹਾ ਕਿ ਜਿੱਤ ਪੀਤੇ ਮਤ ਦੂਰ ਹੋਏ, ਬਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਪਰਮਾਤਮਾ ਦੀ ਦਰਗਾਹ ਦੇ ਵਿੱਚੋਂ ਧੱਕੇ ਪੈਣੇ, ਘਰੋਂ ਧੱਕੇ ਪੈਣੇ, ਗੁਰੂ ਘਰ ਦੇ ਵਿੱਚ ਧੱਕੇ ਪੈਣੇ ਨੇ। ਕਿਹਦੇ ਕਰਕੇ? ਨਸ਼ਿਆਂ ਦੇ ਕਰਕੇ। ਜਿਹੜੇ ਨਸ਼ਿਆਂ ਦਾ ਤੂੰ ਸੇਵਨ ਕਰਦਾ ਉਹਦੇ ਨਾਲ ਤੈਨੂੰ ਧੱਕੇ ਪੈਣੇ ਨੇ। ਪਰ ਆ ਗੁਰੂ ਕੇ ਸਿੱਖਾ, ਮੈਂ ਤੈਨੂੰ ਇੱਕ ਗੱਲ ਸਮਝਾ ਦਵਾਂ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਤ ਅਨੰਤਾ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਵਿਸਰੋ ਤੁਮਕੋ, ਹਰ ਹਰ ਸਦਾ ਭਜੋ ਜਗਦੀਸ਼। ਅੱਜ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ ਹੈ, ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 1691 ਈਸਵੀ ਨੂੰ ਬਾਬਾ ਜੁਝਾਰ ਸਿੰਘ ਜੀ, ਉਹਨਾਂ ਦਾ ਅੱਜ ਜਨਮ ਦਿਹਾੜਾ ਹੈ। ਬਾਬਾ ਜੁਝਾਰ ਸਿੰਘ ਜੀ ਵੱਡੇ ਸਾਹਿਬਜ਼ਾਦੇ ਤੋਂ ਛੋਟੇ ਸਾਹਿਬਜ਼ਾਦੇ ਨੇ, ਔਰ ਜਿਨ੍ਹਾਂ ਨੇ ਚਮਕੌਰ ਦੀ ਜੰਗ ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ, ਔਰ ਛੋਟੀ ਉਮਰ ਦੇ ਵਿੱਚ 8 ਸਾਲ ਦੀ ਉਮਰ ਹੈ ਤੇ ਬਾਬੇ ਕਹਾਏ ਬਾਬੇ। ਅੱਜ ਧਿਆਨ ਮਾਰ ਕੇ ਵੇਖ ਲਈਏ, ਇਹ ਬਾਬਾ ਸ਼ਬਦ ਬੜਾ ਰਿਸਪੈਕਟਡ ਸ਼ਬਦ ਹੈਗਾ। ਔਰ ਦੂਸਰੀ ਗੱਲ ਹੈ, ਅਰਦਾਸ ਦੇ ਵਿੱਚ ਇਹਨਾਂ ਦਾ ਜ਼ਿਕਰ ਆਉਂਦਾ ਹੈ, ਸਾਹਿਬਜ਼ਾਦੇ ਸਾਹਿਬ ਦੇ ਜਾਏ। ਅਸੀਂ ਕਈ ਵਾਰੀ ਅਗਿਆਨਤਾ ਦੇ ਵਿੱਚ ਆਪਣੇ ਬੱਚਿਆਂ ਦੀ ਜਦੋਂ ਜਾਣ ਪਛਾਣ ਕਰਾਉਂਦੇ ਹਾਂ ਨਾ, ਤਾਂ ਇਹ ਗੱਲ ਕਹਿੰਦੇ ਹਾਂ ਮੇਰਾ ਸਾਹਿਬਜ਼ਾਦਾ ਹੈ ਜੀ, ਆ ਫਲਾਨਾ ਸਾਹਿਬਜ਼ਾਦਾ ਹੈ, ਏਦਾਂ ਨਾ ਕਿਹਾ ਕਰੀਏ। ਕਿਉਂਕਿ ਇਹ ਸ਼ਬਦ ਜਿਹੜਾ ਹੈ ਸਾਹਿਬਜ਼ਾਦਾ, ਸਾਹਿਬ ਦਾ ਜਾਇਆ, ਸਾਹਿਬ ਦੇ ਜਾਏ, ਭਾਵੇਂ ਬਾਬਾ ਸ਼੍ਰੀ ਚੰਦ ਵੀ ਨੇ, ਬਾਬਾ ਲਕਸ਼ਮੀ ਚੰਦ ਵੀ ਨੇ, ਹੋਰ ਗੁਰੂ ਸਾਹਿਬਾਂ ਦੇ ਵੀ ਨੇ, ਪਰ ਅਰਦਾਸ ਦੇ ਵਿੱਚ ਜ਼ਿਕਰ ਆਉਂਦਾ ਹੈ 4 ਸਾਹਿਬਜ਼ਾਦਿਆਂ ਦਾ। ਕਿਉਂ? ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ, ਔਰ ਸ਼ਹਾਦਤ ਦਾ ਜਾਮ ਪੀ ਕਰਕੇ ਅੱਜ ਦੇ ਦਿਨ ਤੇ ਸਾਨੂੰ ਸੁਨੇਹਾ ਹੈ, ਸੰਸਾਰ ਦੀਆਂ ਮਾਤਾ ਨੂੰ ਇਹ ਸੁਨੇਹਾ ਹੈ ਕਿ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮਕੋ, ਹਰ ਹਰ ਸਦਾ ਭਜੋ जगदीश मेरी मां अपने बच्चों नूं इह सीस दवे कि तैनू रब ना भुले, तैनू नितनेम ना भुले, तैनू अमृत वेला ना भुले। अज ध्यान मार के वेखो तुहाडे घरां दे विच तस्वीरां लगियां होणगियां बाबा जी दियां, बाबा यार सिंह जी दियां, बाबा जीत सिंह जी दियां, बाबा जोरावर सिंह जी दियां, बाबा फतेह सिंह जी दियां। उन्हां तस्वीरां दे नाल अपने बच्चों नूं खड़े करके वेखियो कि उन्हां दे नाल साडे बच्चों के चेहरे मोहरे मेल खांदे आ कि नहीं खांदे। जे खा गए तो गुरु के दर्शन किते सफल ने, गुरु के घर विच आया सफल है। जे ना खादे अज साडे बच्चों के सिरां ते केस नहीं रहे। दीन दुनिया के मालिक गुरु गोबिंद सिंह महाराज जी ने बचन किए सन, बचन किए कारण करन सतगुर आदि अंत सरबत मेरा खालसा। मानेगा हुक्म तो होगा सिख सही, ना मानेगा हुक्म तो होगा बेखालसा। पांच की कुसंगत तज संगत सो प्रीत करे, दया और धर्म धारे मेरा खालसा। हुक्का ना पीवे शीस दाढ़ी ना मनावे, सो तो वाहे गुरु वाहे गुरु वाहे गुरु जी का खालसा। वह है वाहेगुरु जी का खालसा जिहदे सिर दे उत्ते जूड़ा है। अज ना साडे बच्चों के सिर दे उत्ते जूड़ा, ना मुख ते ऊड़ा। अज ऊड़ा भी भुल गया, अज जूड़ा भी भुल गया, अज गुरमुखी लिपि पंजाबी भाषा भुल गई। असी अपने बच्चों नाल घरां विच भी हिंदी विच गल्लां करदे हां, अंग्रेजी विच गल्लां करदे हां। बहुभाषा का ज्ञान होना गुरु के सिख नूं बहुत जरूरी है, पर अपनी मातृ भाषा मां भाषा जिहड़ी बोली है ओनू ना विसार दईए। जे असी मातृ भाषा पंजाबी भाषा नूं भुल जावांगे ते कखा वांगू रुल जावांगे। इस करके सतगुरु जी ने बचन किए हैं अज दे पावन बचन विच, एकाग्रता बख्शिश करो आओ सरवण करिए जी।
सतनाम श्री वाहे गुरु साहिब जी, तनासरी महला चौथा, मेरे साहा मैं हर दर्शन सुख होए।
सतगुरु साहिब श्री गुरु रामदास महाराज पातशाह जी का यह पावन बचन तनासरी राग दे विच श्री गुरु ग्रंथ साहिब जी के पावन अंग 670 उपर सभायमान है। सतगुरु जी संबोधन करते हैं मेरे शाह, उस अकाल पुर परमात्मा वाहिगुरु नूं संबोधन करके, मैं हर दर्शन सुख होए। मैनू आत्मक आनंद तां आउंदा है, हे अकाल पुर परमात्मा वाहिगुरु जे मैनू तेरे दर्शन होण तां। गुरु के दर्शन करने हर गुरु के सिख वास्ते अत्यंत जरूरी ने। प्रातन गुरु के सिख उन्ना चिकर मुख दे विच कोई भोजन नहीं सन पाते जिन्ना चिकर वह गुरु ग्रंथ साहिब जी के दर्शन नहीं सी कर लेंदे, जिन्ना चिकर बाणी नहीं सन पढ़ लेंदे। इस करके सतगुरु जी समझा रहे ने कि भाई सुख होए, भाव जे तू अपने जीवन दे विच परिवार दे विच सुख चाहना ते गुरु दे दर्शन करिया कर।
अमरी बेदन तू जानता सा, अवर क्या जान को।
मेरी पीड़ा अंदर दी बिरहा दी पीड़ा, जदों गुरु अर्जन देव महाराज पातशाह जी लाहौर चल गए ता अंदर दी बिरहा जिहड़ी सीगी, अंदर दी पीड़ा जिहड़ी सी, एक घड़ी ना मिलते तां कलयुग होता। हुण कद मिली है प्रया तुद भगवंता, मोइ रैण ना विहावै नींद ना आवै, बिन देखे गुरदरबारे जीउ। कदे वस्ता बनेगी साडी भी, एक घड़ी ना मिलते तां कलयुग होता। कलयुग की है? परमात्मा नूं भुल जाना, वाहिगुरु नूं भुल जाना। सतयुग की है? वाहिगुरु नूं याद करना। सतगुरु जी इह समझाउंदे ने कि हे मेरे शाह, तू मेरी अंदर दी वेदना अंदर दी पीड़ा नूं जानदा, और क्या जाने कोई होर इस गल नूं कोई नहीं जान सकदा। विश्राम दे करके समझाउंदे हन,
सच्चा साहिब सच तू मेरे साह, तेरा किया सच सब होए।
साचा साहिब, साचा दा भाव है सदीवी काल वास्ते रहण वाला, तू सच्चा है, तू आद सच है, जुगाद सच है, भी सच है, नानक उसी भी सच है। साचा साहिब सच तू मेरे साहा, तेरा किया सच सब होए। तू आप भी सच्चा है, तू जो कीता है ओ भी सच्चा है।
झूठा किस को आखिया साहा, दूजा नाही कोई।
दूजा एक अकाल पुरख परमात्मा तू गैर और कोई दूजा नहीं, तू आप ही है। इस करके गुरु रामदास महाराज पातशाह जी बख्शिश करदे हन कि यह अकाल पुरख परमात्मा वाहिगुरु किसनू झूठा आखिए, तेरे तू बगैर होर कोई दूजा नहीं है।
सबना विच तू वरत दासा, सब तुझे ते आवे है दिन रात।
हे अकाल पुरख परमात्मा वाहिगुरु, तू सारयां दे विच वरतदा है, सारयां दे विच रह रहा है। कोई मनुख यह नहीं गल कह सकता कि वह परमात्मा किसी विशेष व्यक्ति या विशेष जात दे बंदियां विच रहिंदा है। वह तो अवल अल्लाह नूर उपाया कुदरत के सब बंदे, एक नूर ते सब जग उपजिया कौन भले को मंदे। लोगा भरम ना भूलो भाई, खालक खलक खलक मैं खालक पूर रहे हो सर बठाई। माटी एक अनेक भात कर साजी साजन हारी, मिट्टी एको ही है, एको मिट्टी है कमियार दे कोल, पर उसने भांडे वक्रे वक्रे बना दिते, एको ही मिट्टी है। वह अकाल पुरख परमात्मा एक है, सारिया दे विच एक रह रहा है। सचखंड श्री हरिमंदर साहब च तुसी ध्यान मार के वेख लियो, एक शायर आखदा है, कहिंदा इत्थे हिंदू को आते देखा, मुसलम को जाते देखा, सब एक है। इत्थे किसी नूं कोई नहीं पुछदा तू कौन है, तू कित्थों आया, किहड़े धर्म दा, किहड़े मजहब दा, यह नहीं कोई पुछदा। पुछदा कोई ना? कोई पंगत विच पुछेगा, ना कोई संगत विच पुछेगा, ना प्रसाद वरताउण लग्या कोई वितकरा कीता जावेगा, ना गुरबाणी दा प्रसार करन लग्या कोई वितकरा कीता जावेगा कि यह विशेष व्यक्तियां वास्ते है। हिंदू को आते देखा, मुसलम को जाते वेखा, वैष्णव को नहाते देखा, शूद्र को खाते देखा। यो घर है गुरु रामदास जी का, जिथे सारयां दे नाल बराबरता दा वर्ताव किया जाता है। सतगुरु जी समझाते ने कि भाई सबना विच तू वरतदा साहा, सब तुझे त्यावै दिन रात, सारे तेनों त्यौंदे ने, सारे तेरा नाम जपते ने। सतगुरु जी फरमावना करते हैं, दिन रात तेनों याद करते हैं। सत नाम वाहे गुरु, सत नाम वाहे गुरु, गुण गावा दिन रात, गुण गावा दिन रात, वाहे गुरु वाहे गुरु वाहे गुरु वाहे गुरु। वाहे गुरु वाहे गुरु वाहे गुरु वाहे गुरु। गुण गावा दिन रात, गुण गावा दिन रात, नानक चाओ ए हो, नानक चाओ ए हो, वाहे गुरु वाहे गुरु वाहे गुरु वाहे गुरु। ਸਭਨਾ ਵਿੱਚ ਤੂੰ ਵਰਤਦਾ ਸਾਹ ਸਭ ਤੁਝੇ ਧਿਆਵੈ ਸਭ ਤੁਝੇ ਧਿਆਵੈ ਦਿਨ ਰਾਤ ਹੇ ਅਕਾਲ ਪੁਰ ਪਰਮਾਤਮਾ ਵਾਹਿਗੁਰੂ ਤੂੰ ਸਾਰਿਆਂ ਵਿੱਚ ਵਰਤਦਾ ਹੈ ਸਾਰਿਆਂ ਵਿੱਚ ਰਹਿ ਰਿਹਾ ਹੈ ਇਸ ਕਰਕੇ ਕਿਸੇ ਨੂੰ ਮਾੜਾ ਨਾ ਕਹੋ ਕਿਸੇ ਨੂੰ ਬੁਰਾ ਨਾ ਕਹੋ ਕਿਉਂਕਿ ਉਹ ਅਕਾਲ ਪੁਰ ਪਰਮਾਤਮਾ ਸਾਰਿਆਂ ਦੇ ਹਿਰਦੇ ਵਿੱਚ ਵੱਸਦਾ ਹੈ ਪਰ ਵੇਖਣ ਵਾਲੀ ਅੱਖ ਚਾਹੀਦੀ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ ਭਾਈ ਮਰਦਾਨੇ ਨੇ ਪੁੱਛਿਆ ਸੀ ਸਾਲਸ ਰਾਏ ਜੌਹਰੀ ਦੇ ਕੋਲ ਇਹ ਸ਼ੰਕਾ ਨਿਵਰਤ ਕੀਤਾ ਸੀ ਭਾਈ ਮਰਦਾਨਾ ਜੀ ਆਖਦੇ ਮਹਾਰਾਜ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਪਰਮਾਤਮਾ ਸਾਰਿਆਂ ਦੇ ਵਿੱਚ ਹੈ ਸਾਨੂੰ ਨਹੀਂ ਦਿਖਦਾ ਤੁਹਾਨੂੰ ਕਿੱਦਾਂ ਦਿਖਦਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਸੀ ਸਮਾਂ ਆਉਣ ਤੇ ਤੈਨੂੰ ਜਵਾਬ ਦਿਆਂਗੇ ਦ੍ਰਿਸ਼ਟੀ ਗੁਰੂ ਨਾਨਕ ਚਮਤਕਾਰ ਵਿੱਚ ਭਾਈ ਵੀਰ ਸਿੰਘ ਨੇ ਜ਼ਿਕਰ ਕੀਤਾ ਕਹਿੰਦੇ ਇੱਕ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨੇ ਨੂੰ ਇੱਕ ਹੀਰਾ ਦਿੱਤਾ ਕਹਿੰਦੇ ਜਾਓ ਜਾ ਕਰਕੇ ਇਹਦਾ ਕੁਝ ਸਮਾਨ ਲੈ ਕੇ ਆਓ ਖਾਣ ਪੀਣ ਵਾਸਤੇ ਹੀਰਾ ਲੈ ਗਏ ਦੁਕਾਨ ਤੇ ਗਏ ਕਿਸੇ ਦੁਕਾਨਦਾਰ ਨੇ ਆਖਿਆ ਇਹਦਾ ਕੀ ਆਉਣਾ ਦੋ ਮੂਲੀਆਂ ਲੈ ਲਓ ਖੀਰੇ ਲੈ ਲਓ ਸਬਜ਼ੀ ਲੈ ਲਓ ਅਗਲੀ ਦੁਕਾਨ ਤੇ ਗਏ ਕਹਿੰਦੇ ਮਠਿਆਈ ਲੈ ਲਓ ਫਿਰ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਭੇਜੇ ਹੋਏ ਭਾਈ ਮਰਦਾਨਾ ਜੀ ਸਾਲਸ ਰਾਏ ਜੌਹਰੀ ਕੋਲ ਗਏ ਤੇ ਸਾਲਸ ਰਾਏ ਜੌਹਰੀ ਨੇ ਉਹ ਹੀਰਾ ਵੇਖਿਆ ਤੇ ਆਖਿਆ ਇਹ ਕਿਹਨੇ ਭੇਜਿਆ ਕੀ ਚਾਹੀਦਾ ਚਲੋ ਮੈਂ ਆਪ ਆਉਂਦਾ ਉਹਦੇ ਦਰਸ਼ਨ ਕਰਨ ਵਾਸਤੇ ਜਿਹਨ ਇਹ ਹੀਰਾ ਭੇਜਿਆ ਉਹਦੇ ਕੋਲ ਹੋਰ ਏਦਾਂ ਦੇ ਹੀਰੇ ਕਿੰਨੇ ਹੋਣਗੇ ਜਦੋਂ ਵਾਪਸ ਆ ਕੇ ਮਰਦਾਨੇ ਨੇ ਸਾਰੀ ਗੱਲ ਦੱਸੀ ਕਹਿੰਦੇ ਮਹਾਰਾਜ ਕੋਈ ਤਾਂ ਇਹਦੇ ਮਠਿਆਈ ਕਹਿੰਦਾ ਸੀ ਕੋਈ ਸਬਜ਼ੀ ਕਹਿੰਦਾ ਸੀ ਲੈ ਲਓ ਪਰ ਸਾਲਸ ਰਾਏ ਜੌਹਰੀ ਨੇ ਆਖਿਆ ਕਿ ਮੈਂ ਉਹ ਸ਼ਾਹ ਵੇਖਣਾ ਚਾਹੁੰਦਾ ਜਿਸਨੇ ਤੈਨੂੰ ਭੇਜਿਆ ਕਹਿੰਦੇ ਤੇਰੇ ਸਵਾਲ ਦਾ ਜਵਾਬ ਮਿਲ ਗਿਆ ਕਹਿੰਦੇ ਦ੍ਰਿਸ਼ਟੀ ਚਾਹੀਦੀ ਹੈ ਦ੍ਰਿਸ਼ਟੀ ਜਦੋਂ ਹੋਵੇਗੀ ਮਨੁੱਖ ਦੇ ਕੋਲ ਉਹ ਦੂਸਰਿਆਂ ਦੇ ਵਿੱਚ ਵੀ ਜੇ ਰੱਬ ਵੇਖੇਗਾ ਜਦੋਂ ਇਹਦੇ ਕੋਲ ਦ੍ਰਿਸ਼ਟੀ ਨਾ ਹੋਈ ਇਹਨੂੰ ਤਾਂ ਆਪਣੇ ਵਿੱਚ ਵੀ ਰੱਬ ਨਜ਼ਰ ਨਹੀਂ ਆਉਂਦਾ ਇਸ ਕਰਕੇ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਹੇ ਭਾਈ ਉਹ ਅਕਾਲ ਪੁਰ ਪਰਮਾਤਮਾ ਵਾਹਿਗੁਰੂ ਸਾਰਿਆਂ ਦੇ ਵਿੱਚ ਵਸਦਾ ਹੈ
ਸਭ ਤੁਝੀ ਥਾ ਉਹ ਮੰਗਦੇ ਮੇਰੇ ਸਾਹ ਤੂੰ ਸਭ ਨਾ ਕਰੈ ਇੱਕ ਦਾਤ
ਉਹ ਅਕਾਲ ਪੁਰ ਪਰਮਾਤਮਾ ਵਾਹਿਗੁਰੂ ਸਭ ਤੁਝ ਹੀ ਥਾਵੋ ਮੰਗਦੇ ਸਭਨਾ ਜੀਆਂ ਕਾ ਇੱਕ ਦਾਤਾ ਸਾਰੇ ਤੇਰੇ ਕੋਲ ਮੰਗਦੇ ਨੇ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਜਗਤ ਫਿਕਾਰ ਹੀ ਫਿਰਦਾ ਹੈ ਸਭ ਕੋ ਦਾਤਾ ਰਾਮ ਹੇ ਅਕਾਲ ਪੁਰ ਪਰਮਾਤਮਾ ਸਾਰੇ ਤੇਰੇ ਦਰ ਤੇ ਆ ਕੇ ਮੰਗਦੇ ਨੇ ਤੂੰ ਸਭਨਾ ਕਰੈ ਇੱਕ ਦਾਤ ਤੂੰ ਜਿੱਦਾਂ ਜਿੱਦਾਂ ਦੀ ਕੋਈ ਝੋਲੀ ਲੈ ਕੇ ਆਉਂਦਾ ਉਦਾਂ ਉਦਾਂ ਦੀ ਉਹਦੀ ਝੋਲੀ ਭਰ ਦਿੰਦਾ ਤੂੰ ਸਾਰਿਆਂ ਨੂੰ ਦਿੰਦਾ ਤੂੰ ਨਾ ਪ੍ਰਸ਼ਾਦ ਵਰਤਾਉਣ ਲੱਗਿਆ ਨਾ ਪ੍ਰਸਾਦ ਕਰਨ ਕਿਰਪਾ ਕਰਨ ਲੱਗਿਆ ਵਿਤਕਰਾ ਨਹੀਂ ਕਰਦਾ ਤੂੰ ਸਾਰਿਆਂ ਨੂੰ ਦਾਤਾਂ ਦੇਣਾ ਹੈ
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ ਤੁਝ ਤੇ ਬਾਹਰ ਕੋਈ ਨਾ
ਸਾਰੇ ਤੇਰੇ ਜੀ ਪੈਦਾ ਕੀਤੇ ਹੋਏ ਨੇ ਸਾਰੇ ਤੇਰੇ ਹੁਕਮ ਦੇ ਵਿੱਚ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਤੇਰੇ ਹੁਕਮ ਤੋਂ ਬਗੈਰ ਕੁਝ ਨਹੀਂ ਹੋ ਰਿਹਾ ਪਰਮਾਤਮਾ ਵਾਹਿਗੁਰੂ ਤੇਰੇ ਹੁਕਮ ਦੇ ਵਿੱਚ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾਹੀਂ ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ ਹੈ
ਸਭ ਜੀ ਤੇਰੇ ਤੂੰ ਸਭ ਸੁਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ
ਸੰਸਾਰਕ ਤੌਰ ਤੇ ਜਨਮ ਦੇਣ ਵਾਲਿਆਂ ਮਾਵਾਂ ਸਾਡੀਆਂ ਸਾਰਿਆਂ ਦੀਆਂ ਵੱਖਰੇ ਵੱਖਰੀਆਂ ਹੋ ਸਕਦੀਆਂ ਸੰਸਾਰਕ ਤੌਰ ਦੇ ਉੱਤੇ ਸਾਡਾ ਪਿਓ ਸਾਰਿਆਂ ਦਾ ਵੱਖਰਾ ਵੱਖਰਾ ਹੈ ਪਰ ਅਧਿਆਤਮਕ ਤੌਰ ਦੇ ਉੱਤੇ ਇਹ ਅਕਾਲ ਪੁਰ ਪਰਮਾਤਮਾ ਵਾਹਿਗੁਰੂ ਤੂੰ ਸਾਰਿਆਂ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਸਾਰੇ ਤੇਰੇ ਜੀ ਪੈਦਾ ਕੀਤੇ ਹੋਏ ਹਨ ਏਕ ਪਿਤਾ ਏਕ ਸਕੇ ਹਮ ਬਾਰਕ ਹੈ ਜਦੋਂ ਸਾਡਾ ਸਾਰਿਆਂ ਦਾ ਪਿਓ ਇੱਕ ਹੈ ਅਸੀਂ ਸਾਰੇ ਭੈਣ ਭਰਾ ਵਾਂ ਫਿਰ ਲੜਾਈਆਂ ਝਗੜੇ ਕਾਹਦੇ, ਫਿਰ ਧਰਮਾਂ ਦੇ ਨਾਂ ਤੇ, ਮਜ਼ਹਬਾਂ ਦੇ ਨਾਂ ਦੇ ਉੱਤੇ, ਜਾਤਾਂ ਪਾਤਾਂ ਦੇ ਨਾਂ ਦੇ ਉੱਤੇ ਝਗੜੇ ਕਾਹਦੇ, ਜਦੋਂ ਅਸੀਂ ਭੈਣ ਭਰਾ ਵਾਂ ਸਾਰੇ। ਇਸ ਕਰਕੇ ਸਭ ਜੀ ਤੇਰੇ, ਤੂੰ ਸਭ ਸਦਾ ਹੇ ਅਕਾਲ ਪੁਰਖ ਪਰਮਾਤਮਾ, ਤੂੰ ਸਾਰਿਆਂ ਦੀ ਰੱਖਿਆ ਕਰਨ ਵਾਲਾ, ਸਭ ਤੁਝ ਹੀ ਮਾਹੇ ਸਮਾਹੇ, ਇਹ ਤੇਰੇ ਵਿੱਚੋਂ ਪੈਦਾ ਹੋਏ ਨੇ ਤੇ ਮੁੜ ਕੇ ਤੇਰੇ ਵਿੱਚ ਹੀ ਸਮਾ ਜਾਣੇ ਨੇ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਹੈ ਧਿਆਵ ਹੈ ਮੇਰੇ ਸਾਹ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਹੀ ਧਿਆਵ ਹੈ ਮੇਰੇ ਸਾਹ। ਸਾਰੇ ਆਸਾਂ ਦੇ ਨਾਲ ਆਉਂਦੇ ਰੱਬ ਦੇ ਘਰ ਵਿੱਚ, ਤੇ ਪ੍ਰਮਾਤਮਾ ਸਾਰਿਆਂ ਦੀਆਂ ਆਸਾਂ ਪੂਰੀਆਂ ਵੀ ਕਰਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦਰ ਦੇ ਉੱਤੇ, ਹੇ ਅਕਾਲ ਪੁਰਖ ਹੋਰ ਵਾਹਿਗੁਰੂ, ਸਾਰਿਆਂ ਨੂੰ ਤੇਰੇ ਤੇ ਆਸ ਹੈ, ਸਾਰਿਆਂ ਦੀਆਂ ਤੂੰ ਝੋਲੀਆਂ ਪੂਰੀਆਂ ਕਰਦਾ, ਸਾਰਿਆਂ ਦੀਆਂ ਤੂੰ ਆਸਾਂ ਪੂਰੀਆਂ ਕਰਦਾ। ਇਸ ਕਰਕੇ ਸਭ ਤੁਝੇ ਧਿਆਵ ਹੈ ਮੇਰੇ ਸ਼ਾਹ, ਸਾਰੇ ਤੈਨੂੰ ਧਿਆਉਂਦੇ ਨੇ, ਸਾਰੇ ਤੈਨੂੰ ਜਪਦੇ ਨੇ, ਉਸ ਅਕਾਲ ਪੁਰਖ ਪਰਮਾਤਮਾ ਨੂੰ ਜਪਦੇ ਨੇ, ਇੱਕ ਨੂੰ ਜਪਦੇ ਨੇ। ਜਿਹੜੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਜਪਦੇ ਨੇ, ਉਹਨਾਂ ਦੀਆਂ ਸਾਰਿਆਂ ਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ ਵਾਹਿਗੁਰੂ ਦਾ। ਫਿਰ ਉਹ ਜੋ ਵੀ ਮੰਗਦੇ ਨੇ, ਜੋ ਮੰਗ ਹੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ, ਉਹ ਹੁੰਦਾ ਸੱਚ ਸਾਰੀਆਂ। ਤੇ ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, ਇਸ ਕਰਕੇ ਇਕੱਲਾ ਮੰਗਿਆ ਹੀ ਨਾ ਕਰ, ਤੇ ਮੰਗਣਾ ਵੀ ਕੀ ਹੈ। ਅਰਦਾਸ ਦੇ ਵਿੱਚ ਅੱਠ ਤਰ੍ਹਾਂ ਦੀਆਂ ਮੰਗਾਂ ਹੈ, ਅੱਠ ਤਰ੍ਹਾਂ ਦੀਆਂ ਮੰਗਾਂ ਰੋਜ਼ ਅਰਦਾਸ ਜਦੋਂ ਕਰਦੇ ਹਾਂ। ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾਨ, ਕੇਸ ਦਾਨ, ਕੇਸ ਕਿੱਥੇ ਨੇ ਸਾਡੇ, ਰਹਿਤ ਕਿੱਥੇ ਹੈ, ਰਹਿਤ ਬਿਨਾਂ ਨਾ ਸਿੱਖ ਘਾਵੈ, ਰਹਿਤ ਬਿਨਾਂ ਦਰ ਚੋਟਾਂ ਖਾਵੈ, ਜਾਵੇ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਰਹਿਤ ਵਿਵੇਕ ਦਾਨ, ਮਾੜੇ ਚੰਗੇ ਦੀ ਪਰਖ ਕਰਨੀ, ਅੰਮ੍ਰਿਤ ਤੇ ਜ਼ਹਿਰ ਦੀ ਪਰਖ ਕਰਨੀ, ਇਹ ਵਿਵੇਕ ਬੁੱਧੀ ਸਾਡੇ ਕੋਲ ਹੋਣੀ ਚਾਹੀਦੀ ਸੀ। ਅਸੀਂ ਤਾਂ ਅੰਮ੍ਰਿਤ ਨੂੰ ਕੌੜਾ ਕਰਕੇ ਛੱਡੀ ਜਾਂਦੇ ਹਾਂ ਤੇ ਜਿਹੜਾ ਜ਼ਹਿਰ ਹੈ ਉਹਨੂੰ ਮਿੱਠਾ ਕਰਕੇ ਪੀ ਜਾਂਦੇ ਹਾਂ, ਵਿਵੇਕ ਬੁੱਧੀ ਨਹੀਂ। ਇਸ ਕਰਕੇ ਸਤਿਗੁਰੂ ਜੀ ਨੇ ਸਮਝਾਇਆ ਕਿ ਭਾਈ ਇਹ ਵੀ ਮੰਗੋ, ਸਿੱਖਾਂ ਨੂੰ ਬਖਸ਼ੋ, ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਅਟਲ ਭਰੋਸਾ ਹੋਣਾ ਚਾਹੀਦਾ ਹੈ। ਕਾਹੂ ਕੋ ਭਰੋਸਾ ਹੈ ਜ਼ਮੀਨ ਕੋ ਜਮਾਨੇ ਵਿੱਚ, ਕਾਹੂ ਕੋ ਭਰੋਸਾ ਸੰਤ ਗਿਰੀ ਕੀ ਮਜਾਜ ਮੇਂ, ਤੇ ਗੁਰੂ ਕਾ ਸਿੱਖ ਕੋਈ ਕਿਤੇ ਭਰੋਸਾ ਕਰੇ, ਕੋਈ ਕਿਤੇ ਭਰੋਸਾ ਕਰੇ, ਗੁਰੂ ਕਾ ਸਿੱਖ ਆਖੇ ਮੌਕੋ ਤੋਂ ਭਰੋਸੋ ਇੱਕ ਗ੍ਰੰਥ ਮਹਾਰਾਜ ਮੇਂ। ਮੈਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਮੇਰਾ ਹੋਰ ਕੋਈ ਯਕੀਨ ਨਹੀਂ ਹੈ, ਕਿਤੇ ਕੋਈ ਭਰੋਸਾ ਨਹੀਂ, ਕਿਤੇ ਮੱਥਾ ਨਹੀਂ ਟੇਕਣਾ। ਇਸ ਕਰਕੇ ਸਤਿਗੁਰੂ ਜੀ ਇਹ ਸਮਝਾਉਂਦੇ ਨੇ ਕਿ ਹੇ ਵਾਹਿਗੁਰੂ, ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਹੈ ਤੇ ਆਵੈ ਮੇਰੇ ਸ਼ਾਹ।
ਕਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤ ਸਾਹ।
ਜੋ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਜਿਵੇਂ ਤੈਨੂੰ ਚੰਗਾ ਲੱਗਦਾ, ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਰੱਖ ਮੈਨੂੰ, ਜਿਵੇਂ ਮੈਨੂੰ ਚੰਗਾ ਲੱਗਦਾ ਉਦਾਂ ਨਹੀਂ। ਜੋ ਭਾਵੈ ਤਿਉਂ ਰੱਖ ਲੈ, ਹਮ ਸ਼ਰਨ ਪ੍ਰਾਵੇ ਆਏ ਰਾਮ ਰਾਜੇ, ਤੇਰੀ ਸ਼ਰਨ ਵਿੱਚ ਆ ਗਏ ਹਾਂ, ਤੇਰੀ ਓਟ ਵਿੱਚ ਆ ਗਏ ਹਾਂ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਤੂੰ ਮੇਰੀ ਇੱਜ਼ਤ ਪੱਤ ਰੱਖ, ਅਰਦਾਸ ਕਰਿਆ ਕਰੀ, ਬਿਰਦ ਬਾਣੇ ਦੀ ਲਾਜ ਰੱਖ, ਆਪਣੇ ਚਰਨਾਂ ਦੇ ਨਾਲ ਜੋੜ, ਨਿਤਨੇਮ ਬਾਣੀ ਦੀ ਦਾਤ ਬਖਸ਼ਿਸ਼ ਕਰ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰ, ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ ਮਹਾਰਾਜ। ਇੰਨੀ ਆਰਜ ਹੋ ਗਈ ਹੈ, ਇਹ ਅਕਾਲ ਪੁਰਖ ਪਰਮਾਤਮਾ ਨੇ ਜੋ ਨਾਮ ਜਪਣ ਕੋ ਜੇਵਾ ਦਿੱਤੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਜਾਈ ਜਾਵੈ, ਹੱਥ ਨਾ ਆਵੈ ਲੱਖੀ, 24,000 ਸਵਾਸ ਬੰਦੇ ਦਾ ਲਾਹਾ ਮੂਲ ਨਾ ਥੀਵੇ, ਉਹ ਜਿਸ ਬੰਦੇ ਨੂੰ ਇੰਨਾ ਘਾਟਾ, ਸੋ ਬੰਦਾ ਕਿਉਂ ਜੀਵੇ। ਇੰਨਾ ਘਾਟਾ ਰੋਜ਼ ਪੈ ਰਿਹਾ ਤੇ ਕਿਵੇਂ ਜੀ ਰਿਹਾ, ਇੱਕ ਇੱਕ ਸਵਾਸ ਕੀਮਤੀ ਹੈ, ਇੱਕ ਇੱਕ ਸਵਾਸ ਦੇ ਨਾਲ ਵਾਹਿਗੁਰੂ 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 ਕਰਿਆ ਕਰ, ਤੇਰਾ ਸੰਸਾਰ ਤੇ ਆਉਣਾ ਜਾਣਾ ਖਤਮ ਹੋਏਗਾ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਭਾਈ ਜੋ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ। ਹੇ ਅਕਾਲ ਪੁਰਖ ਪਰਮਾਤਮਾ, ਜਿੰਨੇ ਤੁਸੀਂ ਆਏ ਹੋ ਅੱਜ ਅਰਦਾਸ ਕਰਕੇ ਜਾਇਓ ਗੁਰੂ ਕੇ ਪਿਆਰ ਵਾਲਿਓ, ਜੇ ਕਿਸੇ ਦੇ ਘਰ ਵਿੱਚ ਕੋਈ ਨਸ਼ਾ ਵਰਤਦਾ ਉਹ ਮਹਾਰਾਜਾ ਅੱਗੇ ਅਰਦਾਸ ਕਰੇ, ਉਹ ਘਰ ਦੇ ਬਾਹਰ ਬੋਰਡ ਲਾ ਦੇਵੇ ਇਸ ਘਰ ਦੇ ਵਿੱਚ ਨਸ਼ੇ ਦੀ ਵਰਤੋਂ ਨਹੀਂ ਕੀਤੀ ਜਾਂਦੀ। ਜੇ ਸਾਡਾ ਬੱਚਾ, ਸਾਡਾ ਭੈਣ ਭਰਾ, ਪਤੀ ਜਾਂ ਕੋਈ ਕਿਸੇ ਤਰੀਕੇ ਨਾਲ ਸਿੱਖੀ ਤੂੰ ਪਤਿਤ ਹੋ ਗਿਆ, ਉਹਨੂੰ ਗਲਵੱਕੜੀ ਦੇ ਵਿੱਚ ਲੈ ਕੇ ਕਹੀਏ ਕਿ ਅੱਜ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਦਿਹਾੜਾ, ਮੇਰੇ ਪੁੱਤਰਾ ਤੇਰੇ ਕੇਸ ਕਿੱਥੇ ਗਏ ਨੇ, ਤੇਰੇ ਗੱਲ ਦੇ ਵਿੱਚ ਕਕਾਰ ਕਿਉਂ ਨਹੀਂ ਜੇ ਆਏ। ਪਿਆਰ ਦੇ ਨਾਲ ਉਹਨਾਂ ਨੂੰ ਗਲਵੱਕੜੀ ਦੇ ਵਿੱਚ ਲੈ ਕਰਕੇ ਸਮਝਾਉਣ ਦਾ ਯਤਨ ਕਰੀਏ, ਸਾਰੇ ਇਕੱਠੇ ਹੋ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨੀਏ, ਤੇ ਇੱਕ ਗ੍ਰੰਥ ਇੱਕ ਪੰਥ ਦੇ ਵਿੱਚ ਜਦੋਂ ਅਸੀਂ ਸਾਰੇ ਇਕੱਠੇ ਹੋ ਜਾਵਾਂਗੇ ਫਿਰ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ। ਇਹ ਜਿਹੜਾ ਫਿਰ ਅਸੀਂ ਦੋਹਰਾ ਪੜ੍ਹਦੇ ਹਾਂ ਸਤਿਗੁਰ, ਸੋ ਇਹ ਜਿਹੜਾ ਅਸੀਂ ਦੋਹਰਾ ਪੜ੍ਹਦੇ ਹਾਂ ਕਿ ਰਾਜ ਕਰੇਗਾ ਖਾਲਸਾ ਉਹ ਸਾਧ ਸੰਗ ਜੀ ਅਸਤੀ ਸਿਰ ਜੋ ਅੰਕਸ ਹੈ ਅਹਰਨ ਜੋ ਸਿਰ ਦੇ ਮੰਤਨ ਆਗੇ ਰੱਖ ਕੇ ਉਭੀ ਸੇਵ ਕਰੇ। ਇਹ ਗੁਰਮੁਖ ਆਪ ਅਨਵਾਰੀ ਹੈ ਸਭ ਰਾਜ ਸ੍ਰਿਸ਼ਟ ਕਾ ਲੇ। ਉਹ ਕਹਿੰਦੇ ਮੈਂ ਤੈਨੂੰ ਸਾਰੀ ਸ੍ਰਿਸ਼ਟੀ ਦਾ ਰਾਜ ਦੇਣਾ ਚਾਹੁੰਦਾ, ਸਾਰੀ ਸ੍ਰਿਸ਼ਟੀ ਤੇ ਤੇਰੀ ਜੈ ਜੈਕਾਰ ਹੋਵੇ। ਸੋ ਆਪ ਸਾਰੀਆਂ ਸੰਗਤਾਂ ਦਾ ਹਾਰਦਿਕ ਧੰਨਵਾਦ ਹੈ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦਾ ਧੰਨਵਾਦ ਹੈ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਨ ਧੰਨਵਾਦ ਹੈ, ਔਰ ਸਤਿਕਾਰਯੋਗ ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਉਹਨਾਂ ਦਾ ਸਮੂਹ ਸਟਾਫ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਅਹੁਦੇਦਾਰ, ਸਾਰੇ ਸਟਾਫ ਦਾ ਧੰਨਵਾਦ ਹੈ। ਵਿਸ਼ੇਸ਼ ਤੌਰ ਤੇ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਹੜੇ ਬੜੇ ਸੂਝਬੂਝ ਦੇ ਨਾਲ ਕੌਮ ਨੂੰ, ਪੰਥ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਵਾਸਤੇ ਤਤਪਰ ਰਹਿੰਦੇ ਨੇ। ਸੋ ਆਓ ਪੰਥ ਗੁਰੂ ਗ੍ਰੰਥ ਦੀ ਚੜ੍ਹਦੀ ਕਲਾ ਵਾਸਤੇ ਇੱਕ ਜੈਕਾਰਾ ਲਾਈਏ, ਸਾਰੇ ਇਕੱਤਰ ਧੋਈਏ, ਬੋਲੇ ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਸ਼ੇਸ਼ ਤੌਰ ਤੇ ਭਾਈ ਰਣਜੀਤ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ, ਔਰ PTC ਚੈਨਲ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ ਜਿਹੜਾ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਦੁਨੀਆਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਦਿਖਾਉਂਦੇ ਨੇ। ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਕੋਈ ਐਸਾ ਸ਼ਬਦ ਕਿਹਾ ਗਿਆ ਹੋਵੇ ਜਿਸ ਸ਼ਬਦ ਦੇ ਕਹਿਣ ਦੇ ਨਾਲ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ, ਦਾਸ ਖਿਮਾ ਦਾ ਜਾਚਕ ਹੈ। ਗੁਰੂ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੈ ਧਿਆਵੈ ਮੇਰੇ ਸਾਰ, ਜੋ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ, ਸਜ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।